SBS Radio.
ਹਾਜ਼ਰੀਨ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਇੱਕ ਦਿਨ ਦੇ ਵਕਫੇ ਤੇ ਆਉਂਦਾ ਹੈ, ਯਾਨੀ ਕਿ ਭਾਰਤ ਦੇ ਲਈ 15 ਅਗਸਤ ਆਜ਼ਾਦੀ ਦਾ ਜਸ਼ਨ ਮਨਾਉਣ ਦਾ ਦਿਨ ਹੁੰਦਾ ਹੈ ਤੇ ਪਾਕਿਸਤਾਨ ਲਈ ਇਹੀ ਦਿਨ 14 ਅਗਸਤ ਹੁੰਦਾ ਹੈ। ਇਸ ਕਰਕੇ ਕੁਝ ਸੂਝਵਾਨ ਲੋਕਾਂ ਨੇ ਕਈ ਸਾਲ ਪਹਿਲਾਂ ਸੋਚਿਆ ਕਿ ਇਹਨਾਂ ਦੋਵਾਂ ਮੁਲਕਾਂ ਦੇ ਖੁਰਦਰੇ ਤਾਲੁਕਾਤ ਉੱਤੇ ਦੋਸਤੀ ਤੇ ਏਕਤਾ ਦਾ ਰੇਗਮਾਰ ਫੇਰਿਆ ਜਾਵੇ ਤੇ ਦੋਵਾਂ ਦਾ ਆਜ਼ਾਦੀ ਦਿਹਾੜਾ ਕਿਉਂ ਨਾ ਇਕੱਠੇ ਮਨਾਇਆ ਜਾਵੇ। ਸੋ ਅੰਮ੍ਰਿਤਸਰ ਤੇ ਲਾਹੌਰ ਦੇ ਦਰਮਿਆਨ ਵਾਹਗਾ ਅਟਾਰੀ ਬਾਰਡਰ ਉੱਤੇ ਪਿਛਲੇ ਤਕਰੀਬਨ 2.5 ਦਹਾਕਿਆਂ ਤੋਂ 14 ਤੇ 15 ਅਗਸਤ ਦੀ ਵਿਚਕਾਰਲੀ ਰਾਤ ਦੇ ਠੀਕ 12 ਵਜੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦਾ ਜਸ਼ਨ ਇਕੱਠਾ ਮਨਾਏ ਜਾਣ ਦੀ ਰਵਾਇਤ ਪੈ ਗਈ। ਇਸ ਤਹਿਰੀਕ ਨੂੰ ਸ਼ੁਰੂ ਕਰਨ ਵਾਲੇ ਵੀ ਸਾਡੇ ਤੁਹਾਡੇ ਵਰਗੇ ਪੰਜਾਬੀ ਭਾਰਤ ਦੇ ਉੱਘੇ ਪੱਤਰਕਾਰ ਕੁਲਦੀਪ ਨਈਅਰ ਤੇ ਉਹਨਾਂ ਦੇ ਹੋਰ ਸਾਥੀ ਸਨ, ਤੇ ਉਹਨਾਂ ਦੇ ਵਿੱਚੋਂ ਹੀ ਇੱਕ ਆਗੂ ਜੋ ਕਿ ਅੱਜ ਦੀ ਤਾਰੀਖ ਵਿੱਚ ਇਸ ਤਹਿਰੀਕ ਦੇ ਬਹੁਤ ਮੁੱਢਲੇ ਆਗੂ ਬਣ ਚੁੱਕੇ ਨੇ, ਰਮੇਸ਼ ਯਾਦਵ ਜੀ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਅੰਮ੍ਰਿਤਸਰੋਂ ਮੌਜੂਦ ਨੇ। ਕੁਲਦੀਪ ਨਈਅਰ ਹੁਣੀ ਹੁਣ ਬਜ਼ੁਰਗੀ ਕਰਕੇ ਉਹਨਾਂ ਦੀ ਮੂਵਮੈਂਟ ਵਿੱਚ ਔਰ ਉਹਨਾਂ ਦੀ ਐਕਟੀਵਿਟੀ ਵਿੱਚ ਕਮੀ ਆ ਗਈ ਹੈ। ਸੋ ਰਮੇਸ਼ ਯਾਦਵ ਜੀ ਅਤੇ ਇਹਨਾਂ ਦੇ ਹੋਰ ਸਾਥੀਆਂ ਦੇ ਹਵਾਲੇ ਹਿੰਦ ਪਾਕ ਦੋਸਤੀ ਮੰਚ ਅਤੇ ਹੋਰ ਜਿਹੜੇ ਇਹਨਾਂ ਦੇ ਨਾਲ ਅਦਾਰੇ ਰਲੇ ਸਨ, ਉਹਨਾਂ ਨੇ ਪਾਕਿਸਤਾਨ ਅਤੇ ਭਾਰਤ ਦੀ ਜਿਹੜੀ ਮੁਸ਼ਤਰਕਾ ਆਜ਼ਾਦੀ ਦਾ ਜਸ਼ਨ ਹੈ ਉਸ ਦੀ ਬਾਗਡੋਰ ਇਹਨਾਂ ਦੇ ਹਵਾਲੇ ਕੀਤੀ ਹੈ। ਰਮੇਸ਼ ਯਾਦਵ ਜੀ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਦੇ ਨਾਲ ਜੁੜਨ ਵਾਸਤੇ, ਅਤੇ ਭਾਰਤ ਵਿੱਚ ਸਾਰਿਆਂ ਨੂੰ, ਭਾਰਤ ਔਰ ਪਾਕਿਸਤਾਨ ਵਿੱਚ ਸਾਰਿਆਂ ਨੂੰ SBS ਪੰਜਾਬੀ ਵੱਲੋਂ ਆਜ਼ਾਦੀ ਦੇ ਜਸ਼ਨ ਦੀ ਬਹੁਤ ਬਹੁਤ ਮੁਬਾਰਕ।
ਧੰਨਵਾਦ ਰੁਚਿਕਾ ਜੀ, ਅਸੀਂ 23ਵਾਂ ਹਿੰਦ ਪਾਕ ਦੋਸਤੀ ਮੇਲਾ ਜਿਹੜਾ ਲਗਾਤਾਰ ਅਸੀਂ ਕਰ ਰਹੇ ਹਾਂ, ਪਹਿਲਾਂ ਕੁਲਦੀਪ ਨਈਅਰ ਰਹੀ, ਫਿਰ ਸਾਡੀ ਉਹਨਾਂ ਦਾ ਹਿੰਦ ਪਾਕ ਦੋਸਤੀ ਮੰਚ ਸੀ, ਸਾਡਾ ਫੋਕਲੋਰ ਰਿਸਰਚ ਅਕੈਡਮੀ ਸੀ। ਅਸੀਂ ਜੇ ਪਹਿਲੀ ਵਾਰ ਜਿਹੜਾ ਉੱਥੇ ਜਿਹੜਾ 1947 'ਚ ਵੰਡ ਹੋਈ ਉਹਦੇ 'ਤੇ ਜਿਹੜੇ ਲੋਕ ਮਾਰੇ ਗਏ ਸੀ, 10 ਲੱਖ ਲੋਕ ਮਾਰੇ ਗਏ ਸੀ, ਉਹਨਾਂ ਦੀ ਉੱਥੇ ਬਾਬੇ 'ਤੇ ਯਾਦਗਾਰ ਵੀ ਮਨਾਈ ਹੈ। ਅਤੇ ਉਹਦੇ ਨਾਲ ਨਾਲ ਅਸੀਂ ਲਗਾਤਾਰ ਜਿਹੜਾ ਉੱਧਰ ਦੇ ਲੋਕਾਂ ਨੂੰ ਵੀ ਸੱਦਾ ਦਿੰਦੇ, ਉੱਧਰ ਦੇ ਪੱਤਰਕਾਰਾਂ ਨੂੰ, ਉੱਥੋਂ ਦੇ ਬੁੱਧੀਜੀਵੀਆਂ ਨੂੰ, ਉੱਥੋਂ ਦੇ ਲੇਖਕਾਂ ਨੂੰ, ਉੱਥੋਂ ਦੇ ਵਪਾਰੀਆਂ ਨੂੰ, ਉੱਥੋਂ ਦੇ ਕਿਸਾਨਾਂ ਨੂੰ, ਉੱਥੇ ਆਮ ਜਨਤਾ ਨੂੰ ਕਹਿੰਦੇ ਕਿ ਤੁਸੀਂ ਆਓ, ਸਾਡੇ ਇੱਧਰ ਇੰਨੀ ਗੁਰਬਤ ਹੈ, ਸਾਡੇ ਵੀ ਇੰਨੀ ਗੁਰਬਤ ਹੈ, ਅਸੀਂ ਲੜਾਈਆਂ ਛੱਡ ਕੇ ਅਤੇ ਇੱਕ ਸਾਂਝਾ ਪਲੇਟਫਾਰਮ ਬਣਾਈਏ ਜਿਹ 'ਚ ਤੁਸੀਂ ਵੀ ਸੁਖੀ ਰਹੋ, ਅਸੀਂ ਵੀ ਸੁਖੀ ਰਹੀਏ, ਅਸੀਂ ਜਿਹੜੇ ਹਥਿਆਰਾਂ ਦੀ ਦੌੜ 'ਤੇ ਉਹ ਨਾ ਪਈਏ, ਜਿਹੜੇ ਹਥਿਆਰ ਸਾਨੂੰ ਦੋਵਾਂ ਦੇਸ਼ਾਂ ਨੂੰ ਬਰਬਾਦ ਕਰ ਰਹੇ, ਇੱਕੋ ਹੀ ਲੁਟੇਰਾ ਜਿਹੜਾ ਦੋਵਾਂ ਨਾਲ ਲੁੱਟਣ ਡਿਆ, ਉਹ ਅਸੀਂ ਇਹਨਾਂ ਤੋਂ ਬਚਾ ਕਰੀਏ। ਇਸ ਵਾਰ ਵੀ ਦੇਖੋ, ਚਾਹੇ ਉੱਧਰੋਂ ਨਹੀਂ ਲੋਕ ਆਏ, ਲੇਕਿਨ ਇਸ ਵਾਰ ਸਾਡੇ ਹਿੰਦੁਸਤਾਨ 'ਚ ਬਹੁਤ ਵੱਡੇ ਲੋਕ ਬੱਸਾਂ 'ਚ ਆਏ ਨੇ, ਬੱਸ ਆਪਣੀ ਕਾਰ ਕਰਕੇ ਆਏ ਨੇ ਕੋਨੇ ਕੋਨੇ ਤੋਂ। ਮੈਂ ਸੋਚਦਾ ਕਿ ਪੂਨੇ ਤੋਂ ਇੱਕ ਲੇਡੀਜ਼ 93 ਸਾਲ ਦੀ, ਜਿਹਦਾ ਫਾਦਰ ਫਰੀਡਮ ਫਾਈਟਰ ਸੀ, ਆਹ ਫਰੀਡਮ ਫਾਈਟਰ ਸੀ ਜਿਹਨੇ ਅੰਗਰੇਜ਼ਾਂ ਦੇ ਖਿਲਾਫ ਬਹੁਤ ਵੱਡੀ ਜੰਗ ਲੜੀ, ਉਹਨੇ ਆਪਣਾ ਰਾਜ ਉੱਥੇ ਬਣਾਇਆ ਸੀ, ਉਹਦਾ ਨਾਂ ਸੀ ਹੌਸਾ ਤਾਰੀ। ਉਹ ਬਜ਼ੁਰਗ ਜਿਹੜੀ ਅੱਜ ਕੱਲ੍ਹ ਸਾਡੇ ਨਾਲ ਆਈ ਉੱਥੇ, ਉਹਨੇ ਮੋਮਬੱਤੀਆਂ ਵੀ ਜਗਾਈਆਂ ਔਰ ਕਿਹਾ ਵੀ ਕਿ ਅਸੀਂ ਆਪਣਾ ਉੱਥੇ ਰਾਜ ਕੀਤਾ ਸੀ, ਅਸੀਂ ਉਹਨਾਂ ਨੂੰ ਵੜਨ ਨਹੀਂ ਦਿੰਦੇ ਸੀ, ਅਸੀਂ ਲੁੱਟਿਆ ਵੀ ਸੀ ਉਹਨਾਂ ਨੂੰ, ਕਹਿੰਦੇ ਉਹਨਾਂ ਦੇ ਹਥਿਆਰ ਲੁੱਟੇ ਸੀ, ਉਹਨਾਂ ਨੂੰ ਭਜਾਇਆ ਸੀ ਇੱਥੋਂ। ਇਹੋ ਜਿਹੇ ਲੋਕ ਆਏ ਨੇ ਪੂਨੇ ਤੋਂ, ਬੰਬੇ ਤੋਂ, ਹੈਦਰਾਬਾਦ ਤੋਂ, ਅਹਿਮਦਾਬਾਦ ਤੋਂ, ਨਾਗਪੁਰ ਤੋਂ ਆਏ ਨੇ, ਸਾਡੇ ਸ਼੍ਰੀਨਗਰ ਤੋਂ ਲੋਕ ਆਏ ਨੇ, ਪੰਜਾਬ ਦੇ ਲੋਕਾਂ ਕੋਨੇ ਕੋਨੇ ਤੋਂ ਆਏ ਤੇ ਲੋਕ ਵੇਖ ਕੇ ਹਾਜ਼ਰ। ਕਈ ਪੇਪਰਾਂ ਨੇ ਲਿਖਿਆ ਕਿ ਪੰਜਾਬ ਤੋਂ ਇਲਾਵਾ ਬਹੁਤ ਲੋਕ ਇਕੱਠੇ ਹੋਏ ਨੇ, ਇਸ ਲਈ ਲੋਕਾਂ 'ਚ ਬਹੁਤ ਉਤਸ਼ਾਹ ਆਇਆ।
ਰਮੇਸ਼ ਜੀ, ਇੱਕ ਚੀਜ਼ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਕਾਫੀ ਸਾਲ ਹੋ ਗਏ ਮੇਰੇ ਹਿਸਾਬ ਨਾਲ, ਤਕਰੀਬਨ 25 ਕੁ ਸਾਲ ਹੋ ਗਏ ਹੋਣਗੇ ਇਸ ਤਹਿਰੀਕ ਨੂੰ। ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਹਾਡੀ ਜਿਹੜਾ ਜਸ਼ਨ ਹੁੰਦਾ ਸੀਗਾ, ਜਿਹੜੇ ਤੁਹਾਡੇ ਨਾਲ ਲੋਕ ਜੁੜਦੇ ਸੀ ਪਾਕਿਸਤਾਨੋਂ ਵੀ ਆਣ ਕੇ, ਉਹ ਹੁਣ ਪਿਛਲੇ ਕੁਝ ਸਾਲਾਂ ਵਿੱਚ ਨਹੀਂ ਆ ਪਾ ਰਹੇ। ਇਸ ਦੀ ਵਜ੍ਹਾ ਕੀ ਹੈ ਔਰ ਕੀ ਇਸ ਵਿੱਚ ਕੋਈ ਬਿਹਤਰੀ ਹੋਣ ਦੀ ਉਮੀਦ ਹੈਗੀ ਹੈ?
ਦੇਖੋ, ਇਸ ਪਿਛਲੇ ਕਾਫੀ ਸਮੇਂ ਤੋਂ ਲੋਕ ਆਉਂਦੇ ਨੇ, 50-50 ਲੋਕ ਵੀ ਆਉਂਦੇ, 100-100 ਲੋਕ ਵੀ ਆਏ, ਇੱਧਰੋਂ ਵੇਹੀ ਭੇਜਦੇ ਸੀ, ਇੱਧਰੋਂ ਗਾਇਕ ਭੇਜਦੇ ਸੀ, ਇੱਥੋਂ ਨਾਟਕਕਾਰ ਭੇਜਦੇ ਸੀ, ਉਹ ਸਾਡੇ ਵੱਲ ਭੇਜਦੇ ਸੀ, ਅਸੀਂ ਜੁਆਇੰਟ ਜਿਹੜਾ ਕਰਦੇ ਰਹੇ ਪਿਛਲੇ ਕਾਫੀ ਸਮੇਂ, 2-3 ਸਾਲ ਤੋਂ ਜਿਹੜਾ ਲਗਾਤਾਰ ਇਹਨਾਂ ਨੇ ਪਾਬੰਦੀਆਂ ਲਾ ਦਿੱਤੀਆਂ ਨੇ, ਵੀਜ਼ੇ ਦੀਆਂ ਪ੍ਰੋਬਲਮ ਖੜੀ, ਜਦੋਂ ਅਸੀਂ ਕਹਿੰਦੇ ਵੀਜ਼ਾ ਇੱਥੇ ਖੁੱਲਣਾ ਚਾਹੀਦਾ, ਵੀਜ਼ੇ ਦੀ ਨਾ ਪ੍ਰੋਬਲਮ ਕਰੋ, ਲੋਕ ਫੈਸਲਾ ਕਰਨਗੇ ਕਿ ਲੋਕ ਦੇਖੋ ਜਿੰਨੇ ਇੱਥੇ ਜੰਗ ਲੜਨਾ, ਜਿੰਨੇ ਬੰਬ ਸੁੱਟ ਰਹੇ, ਉਹਨਾਂ ਦਾ ਕੋਈ ਰਾਹ ਵੀਜ਼ਾ ਲੈ ਕੇ ਨਹੀਂ ਕੋਈ ਆਉਣ ਵਾਲੇ ਨੇ, ਨਾ ਇੱਧਰ ਦੇ ਨਾ ਉੱਧਰ ਦੇ, ਹੈ ਇਹਨਾਂ ਲੋਕਾਂ ਨੂੰ ਆਉਣ ਦੇ, ਬੜੇ ਵਧੀਆ ਲੋਕ ਨੇ, ਪੱਤਰਕਾਰ ਨੇ, ਲੋਕਾਂ ਦੀ ਜ਼ਬਾਨ ਬੋਲਦੇ ਨੇ, ਜ਼ਬਾਨ ਉਹਨਾਂ ਦੀ ਲਿਖਦੇ ਨੇ ਕੀ ਦੁੱਖ ਦੀ ਕੀ ਤਕਲੀਫਾਂ ਨੇ, ਇਸ ਲਈ ਸਰਕਾਰਾਂ ਦੀ ਗਲਤੀ, ਸਾਨੂੰ ਜਿਹੜੀ ਤੁਸੀਂ ਗੱਲ ਕਹਿ ਰਹੇ ਕੀ ਆਸ, ਸਾਨੂੰ ਆਸ ਜਿਸ ਤਰ੍ਹਾਂ ਇਮਰਾਨ ਖਾਨ ਨੇ ਉਹਦੇ ਸਟੇਟਮੈਂਟ ਦਿੱਤੀ ਕਿ ਦੋਵਾਂ ਦੇਸ਼ਾਂ ਦੇ ਜਿਹੜੀ ਗੁਲਾਮੀ ਤਾਂ ਖਤਮ ਹੋਏ, ਗਰੀਬਾਂ ਦੀ ਗੁਲਾਮੀ ਤਾਂ ਖਤਮ ਹੋ ਸਕਦੀ ਜੇ ਦੋਨੇ ਦੇਸ਼ ਆਪਸੀ ਵਪਾਰ ਕਰਨਗੇ, ਆਪਸੀ ਭਾਈਚਾਰੇ ਕਰਨਗੇ। ਕਸ਼ਮੀਰ ਦਾ ਮਸਲਾ ਜਦੋਂ ਤੱਕ ਬੈਠਾਂਗੇ ਨਹੀਂ
ਜੀ,
ਬਾਰ ਬਾਰ ਬਹੀਏ ਉਹਦੇ ਤੇ, ਉਹਦੇ ਤੋਂ ਕੋਈ ਗੱਲ ਕਰੀਏ, ਉਹ ਇਸ਼ੂ ਤੇ ਗੱਲ ਕਰੀਏ, ਫਿਰ ਮਸਲਾ ਹੱਲ ਹੋਣਾ।
ਰਮੇਸ਼ ਜੀ, ਤੁਸੀਂ ਕਈ ਸਾਲਾਂ ਤੋਂ ਮੈਂ ਦੇਖ ਰਹੀ ਹਾਂ ਕਿ ਕਈ ਵੱਡੇ ਵੱਡੇ ਨਾਮਵਾਰ ਸੰਗੀਤਕਾਰ ਵੀ ਤੁਹਾਡੇ ਜਲਸੇ ਦੇ ਵਿੱਚ ਸ਼ਿਰਕਤ ਕਰਦੇ ਰਹੇ ਨੇ। ਪਾਕਿਸਤਾਨ ਦੇ ਵੀ ਕਈ ਬਹੁਤ ਬਹੁਤ ਵੱਡੇ ਮਸ਼ਹੂਰੋ ਮਾਰੂਫ ਸੰਗੀਤਕਾਰ ਤੁਹਾਡੇ ਜਲਸਿਆਂ 'ਚ ਆਏ ਨੇ, ਖ਼ਬਰਾਂ 'ਚ ਅਸੀਂ ਦੇਖਦੇ ਸਾਂ, ਅਤੇ ਐਤਕੀ ਵੀ ਕੁਛ ਅਜਿਹਾ ਕੁਛ ਉਪਰਾਲਾ ਕੀਤਾ?
ਦੇਖੋ, ਐਤਕੀ ਬੜੀ ਵੱਡੀ ਜਿਹੜੀ ਨਾਟਕਕਾਰ ਸੀ ਲਾਹੌਰ ਦੀ, ਮਦੀਆ ਗੌਰ,
ਉਹਨੇ
ਸਮਰਪਿਤ ਕੀਤਾ ਸੀ, ਉਹਨੂੰ ਕੀਤਾ ਸੀ, ਮਨੂ ਭਾਈ ਨੂੰ ਕੀਤਾ ਸੀ, ਨਾ ਆਸਮਾ ਜਹਾਂਗੀਰ ਨੂੰ, ਤਿੰਨ ਜਿਹੜੀ ਬਹੁਤ ਵੱਡੀਆਂ ਸ਼ਖਸੀਅਤਾਂ ਸੀ ਉੱਥੇ, ਉਹਨਾਂ ਨੂੰ ਹਜੇ ਜਿਹੜਾ ਆਪਣਾ ਮੈਗਜ਼ੀਨ ਹੈ ਪੰਜ ਪਾਣੀ, ਉਹ ਵੀ ਸਮਰਪਿਤ ਕੀਤਾ, ਜਿਹੜਾ ਫੰਕਸ਼ਨ ਸੀ ਉਹ ਵੀ ਸਮਰਪਿਤ ਕੀਤਾ, ਉਹਨਾਂ ਦੀ ਯਾਦ 'ਚ ਉਹਦੇ ਬੱਚੇ ਜਿਹੜੇ ਸੀ ਉਹਨਾਂ ਦਾ ਘਰ ਵਾਲਾ ਮਦੀਆ ਗੌਰ ਦਾ, ਉਹ ਕਹਿੰਦੇ ਮੈਂ ਆਉਣਾ ਚਾਹੁੰਦਾ, ਉਹਨਾਂ ਨੇ ਅਪਲਾਈ ਕੀਤਾ ਸੀ, ਲੇਕਿਨ ਵੀਜ਼ਾ ਨਹੀਂ ਦਿੱਤਾ ਸਰਕਾਰਾਂ ਨੇ,
ਪਾਕਿਸਤਾਨ ਦੀਆਂ। ਮੁੰਨੂ ਭਾਈ ਇੱਕ ਬਹੁਤ ਵੱਡੇ ਡਰਾਮਾ ਨਿਗਾਰ, ਕੋਲਮ ਨਿਗਾਰ ਔਰ ਪਾਕਿਸਤਾਨ ਦੇ ਮਸ਼ਹੂਰ ਸ਼ਾਇਰ, ਮਦੀਆ ਗੌਹਰ ਇੱਕ ਬਹੁਤ ਵੱਡੀ ਅਦਾਕਾਰਾ ਤੇ ਡਰਾਮਾ ਨਿਗਾਰ, ਔਰ ਆਸਮਾ ਜਹਾਂਗੀਰ ਹਿਊਮਨ ਰਾਈਟਸ ਦੀ ਬਹੁਤ ਵੱਡੀ ਵਕੀਲ ਔਰ ਪੀਸ ਐਕਟੀਵਿਸਟ ਇੰਡੀਆ ਪਾਕਿਸਤਾਨ ਦੀ, ਇਹ ਤਿੰਨੇ ਤੁਹਾਡੀ ਤਨਜ਼ੀਮ ਵਿੱਚ, ਤੁਹਾਡੀ ਤਹਿਰੀਕ ਵਿੱਚ ਸ਼ਾਮਿਲ ਸਨ ਬਕਾਇਦਾ ਤੌਰ 'ਤੇ, ਔਰ ਹਰ ਸਾਲ ਇਹ ਮੋਮਬੱਤੀਆਂ ਦਾ ਜਿਹੜਾ ਤੁਸੀਂ ਫੰਕਸ਼ਨ ਕਰਦੇ ਹੋ ਉਸ ਵਿੱਚ ਇਹਨਾਂ ਦਾ ਮੁੱਢਲਾ ਕਿਰਦਾਰ ਹੁੰਦਾ ਸੀ, ਅਸੀਂ ਖ਼ਬਰਾਂ ਦੇ ਵਿੱਚ ਬੜੇ ਸਾਲ ਪੜ੍ਹਦੇ ਰਹੇ ਹਾਂ। ਬੜਾ ਅੱਛਾ ਲੱਗਿਆ ਜਾਣ ਕੇ ਕਿ ਤੁਸੀਂ ਇਹਨਾਂ ਦੀ ਯਾਦ ਵਿੱਚ ਸਮਰਪਿਤ ਐਤਕੀ ਆਪਣਾ ਜਲਸਾ ਰੱਖਿਆ, ਅਤੇ ਇਹ ਮੋਮਬੱਤੀਆਂ ਦਾ ਜਿਹੜਾ ਫੰਕਸ਼ਨ ਹੁੰਦਾ ਹੈ ਇਹਦੇ ਬਾਰੇ ਸਾਡੇ ਸ਼ਰੋਤਿਆਂ ਨੂੰ ਦੱਸੋ।
ਦੇਖੋ, ਅਸੀਂ ਤਾਂ ਮੋਮਬੱਤੀਆਂ ਜਗਾਉਣ ਦਾ ਇੱਕ ਨਵੀਂ ਰੋਸ਼ਨੀ ਪੈਦਾ ਕਰਦੇ ਕਿ ਹਾਂਜੀ, ਇੱਕ ਤਾਂ 14 ਦੇ ਉਹ ਮਨਾਉਂਦੇ, 15 ਨੂੰ ਅਸੀਂ ਰਾਤ ਨੂੰ ਜਿਹੜੀ ਜਗਾਉਂਦੇ ਕਿ ਦੋਵੇਂ ਦੇਸ਼ਾਂ ਨੂੰ ਸਮਰਪਿਤ ਕਰ ਦਈਏ, ਦੋਵਾਂ ਦੇਖਾਂ ਦੇ ਆਵਾਮ ਨੂੰ ਸਮਰਪਿਤ ਕਰੀਏ ਕਿ ਰੋਸ਼ਨੀ ਜਿਹੜਾ ਅੰਧੇਰੇ ਨੂੰ ਰੋਸ਼ਨੀ ਜਿਹੜੀ ਖਤਮ ਕਰ ਸਕਦੀ ਆ, ਅਤੇ ਇਸ ਲਈ ਰਾਤ ਨੂੰ ਜਿਹੜੀਆਂ ਮੋਮਬੱਤੀਆਂ ਜਗਾ ਕੇ ਲੋਕ ਦੋਵਾਂ ਲੋਕਾਂ ਦੇ ਆਵਾਮ ਨੂੰ ਇਹ ਸਮਰਪਿਤ ਕਰਦੇ ਹਾਂ ਕਿ ਆਓ ਤੁਸੀਂ ਅਤੇ ਆਪਣੇ ਆਪਣੇ ਘਰਾਂ 'ਚ ਰਹੀ, ਕਹਿੰਦੇ ਉਸ ਰਾਤ ਨੂੰ ਆਪਣੇ ਆਪਣੇ ਘਰਾਂ 'ਚ, ਕਈ ਲੋਕਾਂ ਨੇ ਜੀ ਵੀ ਕੀਤਾ ਕਿ ਆਪਣੇ ਘਰਾਂ 'ਚ ਰਾਤ ਨੂੰ ਰੋਸ਼ ਵਿੱਚ ਜਗਾ ਲੈਂਦੇ ਨੇ,
ਜਿਹੜੇ ਨਹੀਂ ਆ ਸਕਦੇ ਤੁਹਾਡੇ ਜਲਸੇ ਵਿੱਚ,
ਜਿਹੜੇ ਨਹੀਂ ਆ ਸਕਦੇ, ਜਾਂ ਕੋਈ ਬਜ਼ੁਰਗ, ਕੋਈ ਉਸਾ ਪਰਿਵਾਰ ਹੈ, ਕਿ ਸਾਨੂੰ ਪਰਮਿਸ਼ਨ ਨਹੀਂ ਮਿਲਦੀ ਅੰਦਰ ਜਾਣ ਦੀ, ਸਾਨੂੰ ਹਮੇਸ਼ਾ 80 ਲੋਕਾਂ ਤੋਂ ਬਾਅਦ ਪਰਮਿਸ਼ਨ ਨਹੀਂ ਮਿਲਦੀ, ਕਿੱਦਾਂ ਜਾਵਾਂਗੇ? ਬੇਟਾ ਜਿਹੜਾ ਬੈਨ ਲੱਗਾ, 80 ਲੋਕ ਜਾਂਦੇ ਆ, ਉੱਧਰ ਵੀ ਆਉਂਦੇ ਨੇ, ਕੀ ਪਤਾ ਨੀ ਕੀ ਗੱਲ, ਬਿਲਕੁਲ ਹੀ ਰੋਕਤਾ ਉੱਧਰ, ਉਹਨਾਂ ਦੇ ਵੱਡੇ ਗਰੁੱਪ ਸੀ, ਉਹ ਆਉਂਦੇ ਰਹੇ, ਜਗਾਉਂਦੇ ਨੇ, ਹੁਣ ਵੀ ਕਹਿੰਦੇ ਕਿ ਅਸੀਂ ਆਪਣੇ ਆਪਣੇ ਥਾਵਾਂ ਤੇ ਬਹਿ ਕੇ ਸੈਮੀਨਾਰ ਕਰ ਰਹੇ ਨੇ,
ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਇੱਕ ਫਜ਼ੂਲ ਜਿਹੀ ਦੁਸ਼ਮਣੀ ਦਾ ਹਨੇਰਾ ਹੈ ਉਸਨੂੰ ਇਸ ਮੋਮਬੱਤੀ ਦੇ ਜ਼ਰੀਏ ਦੂਰ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਹਰ ਬੰਦੇ ਵੱਲੋਂ ਕੀਤੀ ਜਾਵੇ। ਸੋ ਬਹੁਤ ਤੁਹਾਡੀ ਅੱਛੀ ਕੋਸ਼ਿਸ਼ ਔਰ ਸਾਡੀਆਂ ਸ਼ੁਭਕਾਮਨਾਵਾਂ ਕਿ ਤੁਸੀਂ ਆਉਣ ਵਾਲੇ ਸਾਲਾਂ ਵਿੱਚ ਸ਼ਾਇਦ ਜਿਹੜਾ ਪਾੜ ਉਲੰਘਣ ਦੀ ਕੋਸ਼ਿਸ਼ ਕਰ ਰਹੇ ਹੋ ਉਸਨੂੰ ਉਲੰਘ ਸਕੋ, ਔਰ ਆਪਣੀਆਂ ਪ੍ਰੇਮ ਅਤੇ ਪਿਆਰ ਦੀਆਂ ਦੋਸਤੀ ਦੀਆਂ ਮੋਮਬੱਤੀਆਂ ਨਾਲ ਹਿੰਦੁਸਤਾਨ ਪਾਕਿਸਤਾਨ ਦੇ ਤਾਲੁਕਾਤ ਨੂੰ ਬਿਹਤਰ ਕਰਨ ਵਿੱਚ ਕਾਮਯਾਬ ਹੋਵੋ। ਰਮੇਸ਼ ਯਾਦਵ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੰਮ੍ਰਿਤਸਰ ਤੋਂ SBS ਪੰਜਾਬੀ ਆਸਟ੍ਰੇਲੀਆ ਨਾਲ ਜੁੜਨ ਵਾਸਤੇ।
ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
SBS Radio. Want to hear more stories like this? Subscribe to our regular podcasts on iTunes.